ਜਗਿਆਸਾ ਤੇ ਬਹਿਬਲਤਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਰਲ ਚਿੱਤ ਪਿਆਰੇ ਵੀਰ ਭਾਈ ਨਾਰ ਸਿੰਘ ਜੀ, ਇਸ ਤੋਂ ਪ੍ਰਥਮ ਆਪ ਦੀ ਤੀਵਰ ਇੱਛਾਮਈ ਖਿਚਾਵਟ ਦੇ ਪ੍ਰਾਇਣ ਹੋ ਕੇ ਦਾਸ ਆਪਣਾ ਮੁਲਤਾਨ ਵਾਲਾ ਬਿਰਤਾਂਤ ਤੇ ਸਾਧੂ ਵਾਲਾ ਬਾਕੀ ਰਹਿੰਦਾ ਹਾਲ ਵੱਖੋ ਵੱਖ ਪੱਤਰਾਂ ਵਿਚ ਲਿਖ ਕੇ ਪਠਾ ਚੁੱਕਾ ਹੈ। ਹੁਣ ਆਪ ਦੀ ਇੱਛਾ ਅਨੁਸਾਰ ਸੰਖੇਪ ਲੜੀਵਾਰ ਤੋਰਾ ਤੋਰਦਾ ਹਾਂ। ਸਾਧੂ ਵਾਲੀ ਕਹਾਣੀ ਦੇ ਸਿਲਸਿਲੇ ਤੋਂ ਅਗਾਹ ਫਿਰ ਇਉਂ ਤੋਰਾ ਤੁਰਦਾ ਹੈ। ਮੇਰੇ ਪਿਤਾ ਹੋਰਾਂ ਨੇ ਮੇਰੀ ਫਸ ਫਸਾਈ ਦਾ ਪ੍ਰਬੰਧ ਵਿਡਾਣੀ ਚਾਕਰੀ ਦੀ ਪੰਜਾਲੀ ਗੱਲ ਪਾਉਣ ਨਿਮਿਤ ਅਜੇ ਚਿਤਵਿਆ ਹੀ ਸੀ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਪ੍ਰਵਾਨਾ ਮੇਰੇ ਨਾਮ ਆ ਗਿਆ ਕਿ ਤੈਨੂੰ 70 ਦਮੜੇ ਮਾਹਵਾਰ ਉੱਤੇ ਆਰਜੀ ਤੌਰ ਪਰ ਪਲੇਗ ਇਨਕਲੂਡਿੰਗ ਆਫੀਸਰ, ਪਲੇਗ ਦਾ ਟੀਕਾ ਲਾਉਣ ਵਾਲੇ ਅਫਸਰ ਦਾ ਪਰਸਨਲ ਅਸਿਸਟੈਂਟ ਨਿਯਤ ਕਰਕੇ ਸਮਰਾਲੇ ਦੀ ਤਹਿਸੀਲ ਵਿਚ ਭੇਜਿਆ ਜਾਂਦਾ ਹੈ। ਮੇਰੇ ਨਾਲ ਹੀ ਮੇਰੇ ਬੜੇ ਭਰਾਤਾ ਸਰਦਾਰ ਹਰਵੰਸ ਸਿੰਘ ਜੀ ਦੇ ਨਾਮ ਵੀ ਅਜਿਹਾ ਪ੍ਰਵਾਨਾ ਆਇਆ ਤੇ ਉਨ੍ਹਾਂ ਨੂੰ ਜਗਰਾਵਾਂ ਦੀ ਤਹਿਸੀਲ ਵਿਚ ਲਾਇਆ ਗਿਆ। ਮੈਨੂੰ ਸਰਬੱਤ ਸਰਬੰਧੀਆਂ ਤੇ ਸਿੰਘ ਸੱਜਣਾ ਖਾਸ ਕਰਕੇ ਪਿਤਾ ਹੋਰਾਂ ਦੀ ਆਗਿਆ ਮੰਨ ਕੇ ਇਹ ਵੱਧੇ ਚੱਟੀ ਭਰਨ ਵਾਲੀ ਛੱਟ ਚੁੱਕਣੀ ਹੀ ਪਈ ਅਤੇ ਪਿਤਾ ਹੋਰਾਂ ਨੇ ਮੈਨੂੰ ਘੇਰ ਘਰ ਕੇ ਦਲੀਲ ਨਾਲ ਕੈਲ ਕਰ ਹੀ ਲਿਆ ਕਿ ਖਲਕ ਖੁਦਾ ਦੀ ਸੇਵਾ ਕਰਨੀ ਖਾਲਕ ਦੀ ਸੇਵਾ ਹੀ ਹੈ ਅਤੇ ਉਸ ਦੇ ਰਿਝਾਵਨ ਦਾ ਉੱਤਮ ਵਸੀਲਾ ਇਕ ਇਹ ਹੈ। ਇਸ ਹੱਲਾਸ਼ੇਰੀ ਨਾਲ ਮੈਂ ਤੁਰ ਪਿਆ। ਭਾਵੇਂ ਸਿੰਘ ਅਜੇ ਨਹੀਂ ਸਜਿਆ ਸੀ, ਪਰੰਤੂ ਮੋਨੇ ਨੜੀ ਮਾਰ ਦੇ ਹੱਥੋਂ ਛਕਣ ਵਾਲੀ ਰਹਿਤ ਰਹਿਣ ਦੀ ਕਮਾਈ ਪਹਿਲਾਂ ਹੀ ਕਰਨ ਲੱਗ ਪਿਆ ਸੀ। ਇਸ ਕਰਕੇ ਆਪਣੇ ਨਾਲ ਇਕ ਲਾਂਗਰੀ ਜੋ ਕੇਸਾਧਾਰੀ ਸੀ ਤੇ ਨੜੀ ਮਾਰ ਨਹੀਂ ਸੀ ਲੈ ਕੇ ਤੁਰ ਪਿਆ। ਮੈਂ ਇਨਾਕੁਲੇਟਿੰਗ ਅਫਸਰ ਦੇ ਪਾਸ ਜਾ ਪੁੱਜਾ ਜੋ ਉਸ ਵਕਤ ਦੌਰਾ ਕਰਦਾ ਕਰਦਾ ਖੇੜੀ ਨਗਰ ਵਿਚ ਮੁਕੀਮ ਸੀ। ਇਹ ਉਨ੍ਹਾਂ ਪਲੇਗ ਇਨਕੁਲੇਟਿੰਗ ਅਫਸਰਾਂ ਵਿਚੋਂ ਸੀ ਜੋ ਪੰਜਾਬ ਵਿਚ ਪਹਿਲੀ ਪਲੇਗ ਪੈਣ ਸਾਰ ਵਲੈਤੋਂ ਖਾਸ ਤੌਰ ਪਰ ਮੰਗਾਏ ਗਏ ਸਨ ਅਤੇ ਹਰੇਕ ਤਹਿਸੀਲ ਵਿਚ ਜ਼ਿਲ੍ਹੇਵਾਰ ਤਾਇਨਾਤ ਕੀਤੇ ਗਏ ਸਨ। ਅੰਗਰੇਜ਼ੀ ਬੋਲੀ ਬਿਨਾਂ ਹੋਰ ਕੋਈ ਬੋਲੀ ਬੋਲਣੀ ਨਹੀਂ ਜਾਣਦੇ ਸਨ। ਇਸ ਕਰਕੇ ਅੰਗਰੇਜ਼ੀ ਬੋਲਚਾਲ ਵਿਚ ਪ੍ਰਵੀਨ ਅੰਗਰੇਜ਼ੀ ਵਿਦਿਆ ਦੇ ਪੜਾਕੂ ਪਰਸਨਲ ਅਸਿਸਟੈਂਟ ਇਨ੍ਹਾਂ ਦੇ ਨਾਲ ਲਾਏ ਗਏ ਸਨ। ਮੈਂ ਅਜੇ ਸੱਜਰਾ ਹੀ ਕਾਲਜ ਤੋਂ ਨਿਕਲਿਆ ਸੀ, ਇਸ ਲਈ ਉਸ ਵਕਤ ਅੰਗਰੇਜ਼ੀ ਵਿਚ ਗਿੱਟ ਮਿੱਟ ਦੀ ਖਾਸੀ ਮੁਹਾਰਤ ਸੀ। ਮੈਥੋਂ ਪਹਿਲਾਂ ਜੋ ਨਾਇਬ ਤਹਿਸੀਲਦਾਰ ਉਸ ਦੇ ਨਾਲ ਤਾਇਨਾਤ ਸੀ ਉਹ ਅੰਗਰੇਜ਼ੀ ਨਾ ਪੜਿਆ ਹੋਣ ਕਰਕੇ ਗਿੱਟ ਮਿੱਟ ਕਰਨੀ ਨਹੀਂ ਜਾਣਦਾ ਸੀ, ਸੋ ਮੈਂ ਉਸ ਤੋਂ ਜਾ ਚਾਰਜ ਲਿਆ। ਬੜਾ ਤਕੜਾ ਅਮਲਾ ਪਲੇਗ ਇਨਕਲੂਡਿੰਗ ਆਫੀਸਰ ਦੇ ਨਾਲ ਰਹਿੰਦਾ ਸੀ। ਸਭ ਦੀ ਰਸਦ ਆਦਿਕ ਦਾ ਪ੍ਰਬੰਧ ਪਰਸਨਲ ਅਸਿਸਟੈਂਟ ਦੀ ਡਿਊਟੀ ਤੋਂ ਬਿਨਾਂ ਮੇਰੇ ਸਪੁਰਦ ਸੀ। ਪਹਿਲੇ ਹੀ ਦਿਨ ਜੋ ਔਖ ਮੇਰੇ ਸਾਹਮਣੇ ਆਈ ਉਹ ਇਹ ਸੀ ਕਿ ਜਦੋਂ ਡੇਰੇ ਦੀ ਰਸਦ ਆਦਿਕ ਦਾ ਹਿਸਾਬ ਚੁਕਾਇਆ ਤਾਂ ਫਰਜ਼ੀ ਰਸੀਦਾਂ ਵਾਲੀ ਗੜਬੜ ਤੇ ਮਲਵਾ ਫੰਡ ਵਿਚੋਂ ਮੁਫ਼ਤਖੋਰੀ ਦਾ ਝਮੇਲਾ ਮੇਰੇ ਪੇਸ਼ ਹੋਇਆ, ਜੈਸੇ ਕਿ ਪਹਿਲਾਂ ਤੋਂ ਹੀ ਇਹ ਬਹਿਵਤ ਬੱਝੀ ਤੁਰੀ ਆਉਂਦੀ ਸੀ। ਕਿਉਂਕਿ ਦੌਰਾ ਮੇਰੇ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ ਤੇ ਉਸ ਪਿੰਡ ਵਿਚ ਕਈ ਦਿਨ ਰਹਿਣ ਕਰਕੇ ਮੁਫ਼ਤਖੋਰ ਸਟਾਫ ਮਨ ਪਾਉਂਦੇ ਗੁਲਸ਼ਰੇ ਉਡਾਉਂਦਾ ਰਿਹਾ ਜਿਸਦਾ ਸਾਰਾ ਭਾਰ ਮਲਵਾ ਫੰਡ ਦੇ ਸਿਰ ਪਿਆ ਤੇ ਅੱਗੇ ਵੀ ਹਰ ਇਕ ਪਿੰਡ ਵਿਚ ਇਵੇਂ ਜੁਕੂ ਪੈਂਦਾ ਆਇਆ ਸੀ। ਮੈਂ ਜੋ ਖਾਲਕ ਦੀ ਖਲਕਤ ਦੀ ਸੇਵਾ ਕਰਨ ਵਾਲੇ ਖਿਆਲ ਵਿਚ ਆਇਆ ਸੀ ਇਹ ਹਣਹੋਣੀ ਗੱਲ ਸਹਾਰ ਨਾ ਸਕਿਆ। ਸਾਰੇ ਅਮਲੇ ਨੂੰ ਜਿਸ ਵਿਚ ਅਸਿਸਟੈਂਟ ਸਰਜਨ, ਹੈਡ ਕਲਰਕ, ਕੰਪਾਊਂਡਰ ਆਦਿਕ ਵੀ ਸ਼ਾਮਲ ਸਨ ਆਪਣੇ ਸਾਹਮਣੇ ਬੁਲਾਇਆ ਤੇ ਉਧਰੋਂ ਪਿੰਡ ਦੇ ਨੰਬਰਦਾਰਾਂ ਨੂੰ ਦੁਕਾਨਦਾਰ ਬਾਣੀਏ ਸਮੇਤ ਬੁਲਾਇਆ, ਸਭ ਦਾ ਅੱਡੋ ਅੱਡ ਲੇਖਾ ਚੁਕਾਇਆ। ਸਭ ਤੋਂ ਪਹਿਲਾਂ ਆਪਣੇ ਇਕ ਅੱਧੇ ਦਿਨ ਦੀ ਰਸਦ ਦਾ ਹਿਸਾਬ ਕਰਕੇ ਨਗਦੀ ਤਾਰ ਦਿੱਤੀ ਤੇ ਰਸੀਦ ਲੈ ਲਈ। ਮੈਨੂੰ ਬਥੇਰਾ ਕਹਿਣ ਕਿ ਸਾਨੂੰ ਨਗਦੀ ਦਾ ਮੁੱਲ ਸਭ ਆ ਗਿਆ, ਤੁਸੀਂ ਸੁੱਕੀ ਰਸੀਦ ਲੈ ਲਵੋ, ਪਰ ਮੈਂ ਉਨ੍ਹਾਂ ਨੂੰ ਤਕੜੀ ਲਾਹਣਤ ਪਾ ਕੇ ਸਮਝਾਇਆ ਕਿ ਇਹ ਮਲਵਾ ਫੰਡ ਲੂਲੇ ਲੰਗੜੇ ਅਪਾਜਾਂ ਤੇ ਕੋੜੀਆਂ ਕਲੰਕੀਆਂ ਵਾਸਤੇ ਹੈ ਤੁਸੀਂ ਇਸ ਲਾਹਨਤ ਦੇ ਭਾਗੀ ਕਿਉਂ ਬਣਦੇ ਹੋ ਤੇ ਨਾਲੇ ਲੈਣ ਵਾਲਿਆਂ ਨੂੰ ਬਣਾਉਂਦੇ ਹੋ? ਸ਼ਰਮੋ ਕੁ ਸ਼ਰਮੀ ਮੇਰੀ ਨਜ਼ੀਰ ਦੇਖ ਕੇ ਚੁੱਪ ਕੀਤੇ ਸਭ ਨੂੰ ਗੱਠਾਂ ਖੋਲਣੀਆਂ ਪਈਆਂ। ਜਦੋਂ ਕੋਡੀ ਕੋਡੀ ਮੁੱਲ ਰਸਦਾ ਸਭ ਦਾ ਆਪਣੇ ਵੱਲੋਂ ਤਾਰਿਆ ਗਿਆ ਤਾਂ ਰਸੀਦਾਂ ਦਵਾਈਆਂ ਗਈਆਂ ਤਾਂ ਸਾਰਾ ਸਟਾਫ ਮੇਰੀ ਜਾਨ ਦਾ ਵੈਰੀ ਬਣ ਗਿਆ। ਬੜੇ ਗਰਵ ਦੀ ਗੱਲ ਜੋ ਹੋਈ, ਇਨ੍ਹਾਂ ਚਪੜਾਸੀ ਆਦਿਕ ਦੀ 8-10 ਦਮੜੇ ਦੀ ਮਹੀਨੇ ਤਨਖਾਹ ਸੀ। ਉਨ੍ਹਾਂ ਨੂੰ ਵੀ ਅੱਜ 8-8 ਆਨੇ ਰੋਜ਼ ਦੇ ਖਰਚ ਦੇ ਹਿਸਾਬ ਮੁਜਬ ਪੂਰਾ ਦਾਮ ਪੱਲਿਓ ਦੇਣਾ ਪਿਆ। ਵੱਡੇ ਅਹਿਲੀਆਂ ਦਾ ਕੀ ਆਖਣਾ ਹੈ? ਇਨਕਲੂਡਿੰਗ ਆਫੀਸਰ ਵਿਚਾਰੇ ਨੂੰ ਕੀ ਖ਼ਬਰ? ਉਸ ਦਾ ਬਹਿਰਾ ਜੋ ਉਸ ਤੋਂ ਸਾਰੀ ਰਕਮ ਰਸ ਦੇ ਮੁੱਲ ਦੀ ਵਸੂਲ ਕਰ ਲੈਂਦਾ ਸੀ ਤੇ ਇਦੋਂ ਸੁੱਕੀ ਰਸੀਦ ਲੈ ਕੇ ਸਭ ਕੁਝ ਹਜ਼ਮ ਕਰ ਜਾਂਦਾ ਸੀ, ਅੱਜ ਖਾਸ ਤੌਰ ਤੇ ਸਾਰਿਆਂ ਤੋਂ ਵੱਧ ਕੇ ਦੁਖੀ ਹੋਇਆ। ਉਸ ਦੇ ਰਾਹੀਂ ਮੇਰੇ ਵਰ ਖਿਲਾਫ ਉਸੇ ਦਿਨ ਸਾਰੇ ਅਮਲੇ ਨੇ ਰਲ ਕੇ ਗੋਂਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਨਕਲੂਡਿੰਗ ਅਫਸਰ ਪਾਸ ਸ਼ਿਕਾਇਤ ਹੋ ਗਈ ਕਿ ਇਹ ਨਾਇਬ ਤਹਿਸੀਲਦਾਰ ਨਜਾਇਜ਼ ਤੰਗ ਕਰਦਾ ਹੈ। ਮੈਨੂੰ ਬੁਲਾਇਆ ਗਿਆ। ਮੈਂ ਇਨਕਲੂਡਿੰਗ ਅਫਸਰ ਤੋਂ ਪੁੱਛਿਆ ਕਿ ਕੀ ਮੈਨੂੰ ਆਪਣੇ ਖਰਚ ਦੇ ਰੋਜ਼ਨਾਮਚੇ ਵਿਚੋਂ ਕੱਢ ਕੇ ਦੱਸ ਸਕਦੇ ਹੋ ਕਿ ਆਪ ਨੇ ਇਸ ਮੁਕਾਮ ਅੰਦਰ ਕੀ ਕੁਛ ਚੀਜ਼ਾਂ ਮੰਗਵਾਉਣ ਦਾ ਇੰਡੈਕਟ ਬਹਿਰੇ ਰਾਹੀਂ ਦੁਕਾਨਦਾਰ ਨੂੰ ਦਿੱਤਾ? ਉਸਨੇ ਤੁਰਤ ਆਪਣੀ ਇੰਡੈਕਟ ਬੁੱਕ ਕੱਢ ਕੇ ਮੈਨੂੰ ਵਿਖਾ ਦਿੱਤੀ। ਮੈਂ ਵੀ ਤੁਰਤ ਫੁਰਤ ਦੁਕਾਨਦਾਰ ਨੂੰ ਬੁਲਾ ਲਿਆ ਅਤੇ ਉਸ ਇੰਡੈਕਟ ਅਨੁਸਾਰ ਉਸੇ ਤੋਂ ਹਿਸਾਬ ਚੁਕਾਇਆ ਤਾਂ ਰਸੀਦ ਦੀ ਰਕਮ ਨਾਲੋਂ ਤੀਜਾ ਹਿੱਸਾ ਘੱਟ ਖਰਚਾ ਇਨਕਲੂਡਿੰਗ ਅਫਸਰ ਦੇ ਜੁੰਮੇ ਨਿਕਲਿਆ। ਬਾਕੀ ਦੀ ਰਕਮ ਅਸਲ ਰਕਮ ਤੋਂ ਤਿੱਗਣੀ ਬਹਿਰਾ ਉਸ ਤੋਂ ਲੈ ਚੁੱਕਾ ਸੀ ਤੇ ਆਪ ਹੀ ਉਡਾਉਣੀ ਚਾਹੁੰਦਾ ਸੀ ਪਰ ਉਡਾ ਨਾ ਸਕਿਆ। ਜਦ ਇਹ ਕਲਈ ਪਾਜ ਖੁੱਲੀ ਤਾਂ ਲੈਣੇ ਦੇ ਦੇਣੇ ਪੈ ਗਏ। ਇਨਕਲੂਡਿੰਗ ਅਫਸਰ ਤਾਮ ਤੁੜੁਕ ਹੋ ਗਿਆ ਤੇ ਉਸੇ ਵੇਲੇ ਬਹਿਰੇ ਦੇ ਹਟਾਉਣ ਦਾ ਹੁਕਮ ਦੇ ਦਿੱਤਾ ਅਤੇ ਕਿਹਾ ਕਿ ਇਸ ਪਰ ਮੁਕੱਦਮਾ ਚਲਾਇਆ ਜਾਵੇ। ਬਹਿਰਾ ਫਿਰ ਖਾੜੇ ਕੱਢੇ ਤੇ ਪੈਰੀ ਪਵੇ ਕਿ ਬਖਸ਼ੋ ਤੇ ਬਖਸ਼ਾਵੋ। ਮੈਨੂੰ ਤਰਸ ਆ ਗਿਆ ਤੇ ਇਨਕਲੂਡਿੰਗ ਅਫਸਰ ਨੂੰ ਸਮਝਾਇਆ ਕਿ ਮੁਕੱਦਮਾ ਤਾਂ ਇਸ ਪਰ ਕਿਆ ਚਲਾਉਣਾ ਹੈ ਜਾਣ ਦਿਓ, ਅੱਗੇ ਨੂੰ ਆਪਣੀ ਤਕੜਾਈ ਕਰ ਲਵੋ। ਜਦ ਤੱਕ ਆਪ ਦੇ ਵਾਸਤੇ ਨਵਾਂ ਬਹਿਰਾ ਨਾ ਮਿਲ ਜਾਵੇ ਉਸ ਵਕਤ ਤੱਕ ਇਸੇ ਨੂੰ ਘੜੀਸੀ ਚੱਲੋ, ਕਿਉਂਕਿ ਦੌਰੇ ਵਿਚ ਆਪ ਨੂੰ ਨਾ ਹੱਕ ਤਕਲੀਫ਼ ਹੋਵੇਗੀ, ਦੂਜੇ ਬਹਿਰੇ ਦੇ ਆਉਣ ਪਰ ਇਸ ਨੂੰ ਕੱਢ ਦਿੱਤਾ ਜਾਵੇਗਾ। ਗੱਲ ਕੀ ਮੇਰਾ ਆਖਾ ਉਸਨੇ ਮੰਨ ਲਿਆ ਤੇ ਉਸੇ ਦਿਨ ਤੋਂ ਉਸ ਦੇ ਦਿਲ ਉਪਰ ਸਿੱਖਾਂ ਵਾਲੀ ਸਚਿਆਈ ਦਾ ਸਿੱਕਾ ਬੈਠ ਗਿਆ ਤੇ ਕਹਿਣ ਲੱਗਾ, ਸੁਣਿਆ ਸੀ ਕਿ ਸਿੱਖ ਸਚਿਆਰ ਹੁੰਦੇ ਹਨ, ਸੋ ਠੀਕ ਦੇਖਿਆ। ਮੈਂ ਆਖਿਆ ਕਿ ਮੈਂ ਤਾਂ ਅਜੇ ਸਿੱਖੀ ਦਾ ਉਮੀਦਵਾਰ ਹਾਂ, ਸਿੱਖ ਨਹੀਂ। ਜਿਹੜੇ ਗੁਰੂ ਕੇ ਸਿੱਖ ਹਨ ਉਨ੍ਹਾਂ ਦੀਆਂ ਕਰਨੀਆਂ ਦਾ ਤਾਂ ਕਣਕਾ ਮਾਤਰ ਵੀ ਮੈਨੂੰ ਪ੍ਰਾਪਤ ਨਹੀਂ ਹੋਇਆ। ਇਸ ਦਿਨ ਤੋਂ ਮੇਰਾ ਗੂੜਾ ਮਿੱਤਰ ਬਣ ਗਿਆ ਤੇ ਨਿੱਜੇ ਦਾ ਹਿਸਾਬ ਕਿਤਾਬ ਵੀ ਮੇਰੇ ਸਪੁਰਦ ਕਰ ਦਿੱਤਾ। ਜਿੱਥੇ ਅੱਗੇ ਉਸ ਦੇ 10-10 ਦਮੜੇ ਰੋਜ਼ ਦੇ ਖਰਚ ਹੁੰਦੇ ਸਨ, ਉਥੇ 3-3 4-4 ਮਸਾਂ ਖਰਚ ਹੋਣ ਤੇ ਖਾਦ ਖੁਰਾਕ ਆਦਿਕ ਸਮਾਨ ਉਸ ਤੋਂ ਵੀ ਸੋਹਣੇ। ਦੂਜੇ ਪਾਸੇ ਮਲਵਾ ਫੰਡ ਵਿਚੋਂ ਵੀ ਇਕ ਕੌਡੀ ਨਾ ਕਿਸੇ ਨੂੰ ਲੈਣ ਦੇਣੀ। ਮਹੀਨਾ ਡੇਢ ਮਹੀਨਾ ਤਾਂ ਮੈਂ ਉਸ ਦਾ ਹਿਸਾਬ ਕਿਤਾਬ ਆਪਣੇ ਪਾਸ ਰੱਖਿਆ, ਫਿਰ ਉਸੇ ਨੂੰ ਸਭ ਕੁਝ ਬਿਉਂਤ ਸਿਖਾ ਕੇ ਉਸ ਦੇ ਹਵਾਲੇ ਕਰ ਦਿੱਤਾ, ਕਿਉਂਕਿ ਮੈਥੋਂ ਇਸ ਖੜਖਸ ਵਿਚ ਖਚਤ ਰਹਿ ਕੇ ਆਪਣੀ ਹੋਰ ਡਿਊਟੀ ਪੂਰੇ ਤੌਰ ਤੇ ਨਹੀਂ ਨਿਭਦੀ ਸੀ। ਇਸੇ ਤਰ੍ਹਾਂ ਕੁਝ ਸਮਾਂ ਲੰਘਿਆ। ਕੁਝ ਚਿਰ ਪਿੱਛੋਂ ਸਾਡੇ ਦੇਸੀ ਖੁਸ਼ਾਮਦੀ ਟੱਟੂਆਂ, ਜੈਲਦਾਰਾਂ, ਸਫੈਦ ਪੋਸ਼ਾਂ ਨੇ ਡਾਲੀ ਆਦਿਕ ਲੈਣ ਦੀ ਵਾਦੀ ਉਸ ਨੂੰ ਪਾ ਦਿੱਤੀ। ਜਦ ਮੈਨੂੰ ਪਤਾ ਲੱਗਾ ਤਾਂ ਮੈਂ ਹੁਕਮ ਦਿੱਤਾ ਕਿ ਕੋਈ ਜੈਲਦਾਰ ਸਫੈਦ ਪੋਸ਼ ਆਦਿਕ ਡਾਲੀ ਲੈ ਕੇ ਇਨਕਲੂਡਿੰਗ ਅਫਸਰ ਪਾਸ ਮਤ ਜਾਵੇ ਤੇ ਮੇਰੇ ਪੁੱਛੇ ਬਿਨਾਂ ਉਸ ਨੂੰ ਮਤ ਆ ਕੇ ਮਿਲੇ। ਇਹ ਸੁਣ ਕੇ ਉਹ ਬੜਾ ਖਫਾ ਖੂਨ ਹੋਇਆ ਤੇ ਮੈਨੂੰ ਆਪਣੇ ਕੈਂਪ ਵਿਚ ਬੁਲਾਇਆ ਤੇ ਬੋਲਿਆ, ਕਹਿੰਦੇ ਆਪੇ ਹੀ ਅਜਿਹਾ ਹੁਕਮ ਦੇ ਕੇ ਮੇਰੀ ਹੱਤ ਕੀਤੀ ਹੈ ਤੇ ਮੈਥੋਂ ਪੁੱਛਿਆ ਵੀ ਨਹੀਂ। ਮੈਂ ਉਸ ਨੂੰ ਆਖਿਆ ਕਿ ਮੈਨੂੰ ਡੀਸੀ ਨੇ ਖਾਸ ਹਦਾਇਤ ਕੀਤੀ ਸੀ ਕਿ ਇਨਕਲੂਡਿੰਗ ਅਫਸਰ ਨਵਾਂ ਹੈ ਤੇ ਇਸ ਮੁਲਕ ਦੇ ਰਸਮ ਰਿਵਾਜ ਨੂੰ ਨਹੀਂ ਜਾਣਦਾ, ਸੋ ਜੇ ਕੋਈ ਜੋਗ ਅਜੋਗ ਗੱਲ ਹੋਵੇਗੀ ਤਾਂ ਉਸ ਦਾ ਜ਼ਿੰਮੇਵਾਰ ਤੂੰ ਠਹਿਰਾਇਆ ਜਾਵੇਗਾ। ਸੋ ਮੈਂ ਉਸ ਹਦਾਇਤ ਮੁਜਬ ਕੰਮ ਕੀਤਾ ਹੈ, ਕਿਉਂਕਿ ਇਹ ਖੁਸ਼ਾਮਦੀ ਲੋਕ ਹਨ, ਆਪ ਨੂੰ ਇਨ੍ਹਾਂ ਦਾ ਪਤਾ ਨਹੀਂ। ਇਹ ਆਪਣੀ ਖੁਦਗਰਜ਼ੀ ਦੀ ਖਾਤਰ ਆਪ ਦੇ ਪਾਸ ਆ ਕੇ ਨਾ ਅਹਕ ਆਪ ਨੂੰ ਤੰਗ ਕਰਦੇ ਹਨ ਤੇ ਹੋਰ ਅਜੋਗ ਆਦਤਾਂ ਸਿਖਾਉਂਦੇ ਹਨ। ਇਹ ਸਮਝ ਕੇ ਮੈਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਹੈ ਕਿ ਇਹ ਮੇਰੇ ਪੁੱਛੇ ਬਿਨਾਂ ਆਪ ਪਾਸ ਮਤ ਆਵਣ। ਇਨਕਲੂਡਿੰਗ ਅਫਸਰ, ਆਪਨੇ ਇਸ ਵਿਚ ਕੀ ਯੋਗਤਾ ਦੇਖੀ? ਮੈਂ, ਇਹ ਡਾਲੀਆਂ ਲੈ ਕੇ ਆਉਂਦੇ ਹਨ। ਇਨਕਲੂਡਿੰਗ ਅਫਸਰ, ਡਾਲੀਆਂ ਲੈਣ ਅਤੇ ਦੇਣ ਵਿਚ ਕੀ ਅਯੋਗਤਾ ਹੈ? ਮੈਂ, ਡਾਲੀ ਲੈਣਾ ਇਕ ਤਰ੍ਹਾਂ ਦੀ ਰਿਸ਼ਵਤਖੋਰੀ ਹੈ। ਮੈਂ ਨਹੀਂ ਚਾਹੁੰਦਾ ਕਿ ਇਹ ਲੋਕ ਆਪ ਨੂੰ ਡਾਲੀ ਦੇ ਕੇ ਰਿਸ਼ਵਤ ਲੈਣਾ ਸਿਖਾਉਣ। ਇਨਕਲੂਡਿੰਗ ਅਫਸਰ, ਕੀ ਇਸ ਪ੍ਰਕਾਰ ਦੀ ਖਾਸ ਹਦਾਇਤ ਆਪ ਨੂੰ ਡਿਪਟੀ ਕਮਿਸ਼ਨਰ ਵੱਲੋਂ ਹੋਈ ਹੈ? ਤੇ ਕੀ ਡਾਲੀ ਲੈਣਾ ਦੇਣਾ ਇਸ ਮੁਲਕ ਦਾ ਰਿਵਾਜ ਨਹੀਂ? ਜੇ ਰਿਵਾਜ ਨਹੀਂ ਤਾਂ ਇਹ ਲੋਕ ਕਿਉਂ ਮੇਰੇ ਪਾਸ ਆਉਂਦੇ ਹਨ? ਜੇ ਹੈ ਤਾਂ ਆਪ ਕਿਉਂ ਰੋਕਦੇ ਹੋ? ਮੈਂ, ਮੈਨੂੰ ਖਾਸ ਤੌਰ ਤੇ ਕੋਈ ਹਦਾਇਤ ਨਹੀਂ ਹੋਈ। ਮੈਂ ਰਿਸ਼ਵਤ ਲੈਣ ਦੇਣ ਦੋਹਾਂ ਨੂੰ ਗੁਨਾਹ ਸਮਝਦਾ ਹਾਂ, ਤੇ ਜੋ ਧਾਰਮਿਕ ਅਸੂਲ ਅਨੁਸਾਰ ਗੁਨਾਹ ਹੈ ਉਹ ਕਾਨੂੰਨ ਅਨੁਸਾਰ ਵੀ ਜੁਰਮ ਹੈ। ਜੇ ਕੋਈ ਜੁਰਮ ਕਰਨ ਦਾ ਭੈੜਾ ਰਿਵਾਜ ਕਿਸੇ ਮੁਲਕ ਅੰਦਰ ਪੈ ਜਾਵੇ ਤਾਂ ਕੀ ਉਹ ਕਾਨੂੰਨ ਹੋ ਗਿਆ? ਮੈਨੂੰ ਪਤਾ ਨਹੀਂ ਕਿ ਆਪ ਦੇ ਦੇਸ਼ ਵਿਚ ਇਹ ਰਿਵਾਜ ਹੈ ਕਿ ਨਹੀਂ, ਤੇ ਨਾ ਹੀ ਇਸ ਮੁਲਕ ਦੇ ਇਸ ਪ੍ਰਕਾਰ ਦੇ ਰਿਵਾਜ ਨਾਲ ਮੇਰਾ ਅੱਜ ਤਾਈ ਵਾਹ ਪਿਆ ਹੈ। ਪਰ ਮੇਰੀ ਅੰਦਰੋਂ ਅੰਤਸ਼ਕਰਨ ਸਾਫ਼ ਕਹਿ ਰਹੀ ਹੈ ਕਿ ਇਹ ਜੁਰਮ ਤੇ ਗੁਨਾਹ ਹੈ। ਅਜਿਹਾ ਗੁਨਾਹ ਮੁਰਜ਼ਿਮ ਬਣਾਉਣ ਵਾਲਾ ਤੇ ਰਿਵਾਜ ਹਰਗਿਜ਼ ਹਰਗਿਜ਼ ਖਲਕ ਖੁਦਾ ਵਿਚ ਨਹੀਂ ਹੋਣਾ ਚਾਹੀਦਾ। ਮੈਂ ਇਸ ਕਰਕੇ ਰੋਕਿਆ ਹੈ ਕਿ ਕਿਤੇ ਆਪ ਨੂੰ ਵੀ ਇਹ ਬਾਦੀ ਨਾ ਪੈ ਜਾਵੇ। ਖੈਰ, ਇਸ ਪ੍ਰਕਾਰ ਦੀ ਬਹੁਤ ਲੰਮੀ ਚੌੜੀ ਬਹਿਸ ਦੇ ਪਛਤਾਤ ਓੜਕ ਇਨਕਲੂਡਿੰਗ ਅਫਸਰ ਨੂੰ ਨਿੰਮੋ ਝੂਣਾ ਹੋਣਾ ਪਿਆ। ਕੋਈ ਦੋ ਦਿਨ ਪਿੱਛੋਂ ਡਿਪਟੀ ਕਮਿਸ਼ਨਰ ਪਾਸ ਗਿਆ ਤੇ ਡਾਲੀ ਲੈਣ ਦੇਣ ਬਾਬਤ ਜ਼ਿਕਰ ਅਜ਼ਕਾਰ ਕੀਤਾ। ਉਥੋਂ ਮੁੜ ਕੇ ਜਦ ਮੇਰੇ ਪਾਸ ਆਇਆ ਤਦ ਕਹਿਣ ਲੱਗਾ ਕਿ ਮੈਂ ਸਾਰੀ ਵਿਥਿਆ ਡਿਪਟੀ ਕਮਿਸ਼ਨਰ ਨੂੰ ਸੁਣਾਈ। ਉਹ ਵੀ ਬੜਾ ਨਿੰਮੋ ਝੂਣਾ ਹੋਇਆ ਤੇ ਕਹਿਣ ਲੱਗਾ ਕਿ ਡਾਲੀ ਲੈਣਾ ਤੇ ਮਲਵੇ ਵਿਚੋਂ ਫੰਡ ਖਾਣਾ ਤਾਂ ਮਾਮੂਲੀ ਗੱਲ ਹੈ। ਸਭ ਅਫਸਰ ਕਮਿਸ਼ਨਰ ਤੱਕ ਡਾਲੀ ਲੈਂਦੇ ਹਨ ਤੇ ਜਦ ਦੌਰੇ ਤੇ ਆਉਂਦੇ ਹਨ ਤਾਂ ਕਮਿਸ਼ਨਰ ਆਦਿਕ ਤਾਈ ਤਾਂ ਸਭ ਮਲਵੇ ਫੰਡ ਵਿਚੋਂ ਖਾਂਦੇ ਹਨ। ਇਸ ਪਰ ਉਸ ਨੂੰ ਮੈਂ ਕਿਹਾ, ਡਿਪਟੀ ਕਮਿਸ਼ਨਰ ਨੂੰ ਜਾ ਕੇ ਕਹਿ ਦੇਵੋ ਕਿ ਮਲਵਾ ਫੰਡ ਵਿਚੋਂ ਖਾਣ ਵਾਲੇ ਸਭ ਕੋੜੀ ਕਲੰਕੀ ਹੋਣਗੇ, ਕਿਉਂਕਿ ਮਲਵਾ ਫੰਡ ਕੋੜੀਆਂ ਕਲੰਕੀਆਂ ਵਾਸਤੇ ਹੈ ਜਿਨ੍ਹਾਂ ਦੇ ਨਿਮਿੱਤੇ ਫੰਡ ਰੱਖਿਆ ਗਿਆ ਹੈ। ਜਿਹੜੇ ਉਨ੍ਹਾਂ ਦੀ ਥਾਂ ਇਸ ਫੰਡ ਵਿਚੋਂ ਆਪ ਖਾਂਦੇ ਹਨ ਉਨ੍ਹਾਂ ਨੂੰ ਕੋੜੀ ਕਲੰਕੀ ਹੀ ਸਮਝਣਾ ਚਾਹੀਦਾ ਹੈ। ਸਮਝਣਾ ਹੀ ਨਹੀਂ ਬਲਕਿ ਜੋ ਯੋਗ ਹੋ ਕੇ ਅਯੋਗ ਖਾਤੇ ਵਿਚੋਂ ਖਾਂਦੇ ਹਨ ਉਨ੍ਹਾਂ ਨੂੰ ਇਹੋ ਜਿਹੇ ਅਯੋਗਤਾ ਵਾਲੇ ਹੀ ਫਲ ਲੱਗਦੇ ਹਨ। ਤੇ ਇਹ ਵੀ ਕਹਿ ਦੇਣਾ ਕਿ ਮੈਂ ਡਾਲੀ ਲੈਣ ਦੇਣ ਨੂੰ ਰਿਸ਼ਵਤ ਸਾਬਤ ਕਰਨ ਲਈ ਚੈਲੰਜ ਕਰਦਾ ਹਾਂ। ਇਨਕਲੂਡਿੰਗ ਅਫਸਰ ਨੇ ਉਵੇਂ ਜਿਵੇਂ ਹੀ ਡੀਸੀ ਨੂੰ ਜਾ ਕਿਹਾ, ਮੈਨੂੰ ਬੁਲਾਇਆ ਗਿਆ। ਮੈਂ ਨਿਧੜਕ ਹੋ ਕੇ ਆਪਣੇ ਆਰਗੂਮੈਂਟਸ ਦਿੱਤੇ ਤੇ ਅਸੂਲਨ, ਕਾਨੂੰਨ, ਸੋਸ਼ਲ, ਮੋਰਲ ਪੁਆਇੰਟਸ ਆਫ ਵਿਊ ਨਾਲ ਸਰਵ ਤਰ੍ਹਾਂ ਸਿੱਧ ਕਰਕੇ ਦਿਖਾ ਦਿੱਤਾ ਕਿ ਡਾਲੀ ਲੈਣਾ ਰਿਸ਼ਵਤਖੋਰੀ ਹੈ ਅਤੇ ਮਲਵਾ ਫੰਡ ਵਿਚੋਂ ਖਾਣਾ ਕੋੜੀ ਕਲੰਕੀ ਬਣਨਾ ਹੈ। ਡਿਪਟੀ ਕਮਿਸ਼ਨਰ ਦੀ ਪੱਕੀ ਤਸੱਲੀ ਹੋ ਗਈ ਤੇ ਮੇਰੇ ਉਪਰ ਆਪਣੀ ਬਹੁਤ ਪ੍ਰਸ਼ੰਸਾ ਜ਼ਾਹਰ ਕੀਤੀ। ਮੈਂ ਆਪਣੀ ਪ੍ਰਸ਼ੰਸਾ ਆਪਣੇ ਮੂੰਹ ਉਪਰ ਸੁਣਨਾ ਵੀ ਧਾਰਮਿਕ ਅਸੂਲਾਂ ਤੋਂ ਡਿੱਗਣਾ ਸਮਝਦਾ ਸੀ। ਇਸ ਵਾਸਤੇ ਮੈਂ ਤੜਕ ਉਥੋਂ ਖਿਸਕਣ ਦੀ ਕੀਤੀ। ਪ੍ਰੰਤੂ ਉਸ ਦਿਨ ਤੋਂ ਮੈਨੂੰ ਨਿਸ਼ਚਾ ਹੋ ਗਿਆ ਕਿ ਗਵਰਨਮੈਂਟ ਰੂਪੀ ਸੇਵਾਦਾਰਾਂ ਦੀ ਕੰਪਨੀ ਹੀ ਸਾਰੀ ਰੁੜੀ ਪਈ ਹੈ। ਇਸ ਵਿਚ ਰਹਿ ਕੇ ਸੇਵਾ ਕਰਨਾ ਪਰਲੋਕ ਵਿਗਾੜਨਾ ਹੈ। ਪਰ ਫਿਰ ਵੀ ਮੈਂ ਬੱਧਾ ਚੱਟੀ ਭਰਦਾ ਰਿਹਾ। ਅੰਦਰੋਂ ਚਿੱਤ ਹਰਦਮ ਉਚਾਟ ਰਹੇ। ਹੇਠਲੇ ਉਤਲੇ ਸਾਰੇ ਮਹਿਕਮੇਦਾਰਾਂ ਨੂੰ ਉਤ ਗਿਆ ਦਾ ਆਵਾ ਦੇਖ ਕੇ ਕੋਈ ਅਵਸਰ ਆਵਸ਼ਕਤਾ ਹੀ ਨਹੀਂ ਸੀ ਜਿਸ ਕਰਕੇ ਗਵਰਨਮੈਂਟ ਸਰਵਿਸ ਕਲਕੇ ਖੁਦਾ ਦੀ ਸੇਵਾ ਬਣ ਸਕੇ। ਖਾਲਕ ਦੀ ਸੇਵਾ ਤਾਂ ਕੀ ਨਦਰੀ ਆਉਣੀ ਸੀ। ਟ੍ਰੈਗ ਵਿਡਾਣੀ ਚਾਕਰੀ ਸੱਚਮੁੱਚ ਭਾਸ ਉੱਠੀ ਜਿਸ ਵਿਚ ਆਪ ਵਿਚ ਧਰਮ ਗਵਾਏ ਦੇ ਘਾਟੇ ਤੋਂ ਬਿਨਾ ਹੋਰ ਕੋਈ ਵੀ ਲਾਭ ਨਹੀਂ ਸੀ। ਆਤਮਕ ਬਿਰਤੀ ਦੇ ਰੁੜ ਜਾਣ ਦਾ ਤੌਖਲਾ ਹਰ ਵਕਤ ਬਣਿਆ ਰਹਿੰਦਾ ਸੀ। ਆਤਮਕ ਬਿਰਤੀ ਨੂੰ ਉਸ ਸਮੇਂ ਕੇਵਲ ਆਤਮਕ ਰੰਗਾਂ ਵਿਚ ਖੇਡਣ ਦੀਆਂ ਤਾਂਗਾ ਉਮੰਗਾਂ ਸਨ। ਇਨ੍ਹਾਂ ਤਾਂਗਾ ਉਮੰਗਾਂ ਨੂੰ ਵੀ ਠਹਿਕਣ ਠਹਿਚਲਣ ਦਾ ਖਤਰਾ ਕਈ ਵਾਰ ਆ ਬਣਦਾ ਸੀ। ਬਹੁੜ ਬਹੁੜ ਗੁਰਬਾਣੀ ਦਾ ਆਸਰਾ ਪਰਨਾ ਲੈ ਕੇ ਹਰ ਥਿੜਕਣ ਵਾਲੇ ਕਦਮ ਉਤੇ ਆਪਣੇ ਆਪ ਨੂੰ ਸੰਭਾਲਣਾ, ਪਰ ਫਿਰ ਵੀ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਰੇਓ ਵਾਲਾ ਅੰਦੇਸਾ ਆ ਬਣਨਾ ਕਿ ਮਤੇ ਵੇਖ ਸ਼ਿਟੰਡੜ ਥੀਵਦੋ ਜਾਮਖ ਸਿੰਦੋ ਪੇਰ ਵਾਲਾ ਭਣਾ ਵਰਤ ਜਾਏ। ਵੱਡੇ ਤੜਕੇ ਉੱਠ ਕੇ ਇਸ਼ਨਾਨ ਆਦਿ ਕਿਰਿਆ ਸੋਧ ਕੇ ਇਕ ਮਨ ਚਿੱਤ ਹੋ ਕੇ ਕੰਠਾਗਰ ਬਾਣੀ ਦਾ ਪਾਠ ਕਰਨਾ ਤੇ ਦਿਨ ਚੜਦੇ ਤੀਕ ਨਿਰਵਿਘਨ ਕਮਾਈ ਦੁਆਰਾ ਵਿਰਤੀ ਪਕਾਉਣੀ। ਪਰੰਤੂ ਜਿਉਂ ਹੀ ਡਿਊਟੀ ਕਰਨ ਲਈ ਅਰਾਕੇ ਤੇ ਸਵਾਰ ਹੋਣਾ ਅਤੇ ਅਗਲੇ ਪਾਸਿਓਂ ਲੰਬੜਦਾਰਾਂ, ਜੈਲਦਾਰਾਂ, ਸਫੈਦ ਪੋਸ਼ਾਂ ਦੀਆਂ ਨਿਓ ਨਿਓ ਕੇ ਸਲਾਮਾਂ ਤੇ ਕੋਰਨਿਸ਼ਾਂ ਹੋਣੀਆਂ, ਹਵਾ ਹੋਰ ਹੀ ਹੋ ਜਾਣੀ। ਮੱਲੋ ਮੱਲੀ ਹੰਕਾਰ ਹੋਰਾਂ ਨੇ ਆਪਣੇ ਸੂਖਮ ਸਰੂਪ ਵਿਚ ਆ ਫੇਰੇ ਪਾਉਣੇ। ਪਰ ਗੁਰੂ ਦੀ ਕਿਰਪਾ ਸਾ ਪਰ ਗੁਰੂ ਕੀ ਕਿਰਪਾ ਸੀ ਕਿ ਇਸ ਕੁਫਰ ਵਿਚ ਪੈਣ ਦਾ ਪਤਾ ਨਾਲੋ ਨਾਲ ਤਾਬੜ ਤੋੜ ਲੱਗਦਾ ਰਹਿਣਾ ਤੇ ਚੌਕਸ ਹੋਣ ਕਰਕੇ ਅੰਤਰਗਤੀ ਬੇਨਤੀ ਭਾਵ ਦੇ ਬਿਨੇਮਈ ਸ਼ਬਦਾਂ ਦਾ ਚਿੰਤਨ ਲੱਗ ਪੈਣ ਤੋਂ ਕੁਛ ਸਹਾਰਾ ਰਹਿਣਾ। ਸਾਰਾ ਦਿਨ ਕਿਸੇ ਅੰਤਰੀਵੀ ਯੁੱਧ ਵਿਚ ਬਤੀਤ ਹੋਣਾ, ਅਥਣੇ ਆ ਕੇ ਰਹਿਰਾ ਸਾਹਿਬ ਜੀ ਦੇ ਪਾਠ ਪਸ਼ਚਾਤ ਜਾ ਕੇ ਦਿਨ ਭਰ ਦੀ ਚੜੀ ਸਾਰੀ ਬਿਖ ਉਤਰਨੀ। ਸ਼ਿਕਾਰ ਦਾ ਪ੍ਰਸੰਗ। ਇਕ ਵੇਰ ਕਈ ਅੰਗਰੇਜ਼ ਅਫਸਰ ਸਵੇਰ ਸਾਰ ਹੀ ਸ਼ਿਕਾਰ ਜਾਣ ਲਈ ਆ ਇਕੱਠੇ ਹੋਏ ਅਤੇ ਮੈਨੂੰ ਵੀ ਨਾਲ ਲੈ ਜਾਣ ਲਈ ਆ ਕਣਕਾਉਣ ਲੱਗੇ। ਮੈਂ ਆਪਣੇ ਤੰਬੂ ਵਿਚ ਬੈਠਾ ਬਾਣੀ ਦਾ ਆਨੰਦ ਲੈ ਰਿਹਾ ਸੀ। ਉਸ ਸਮੇਂ ਭਲਾ ਕਿਸਦੀ ਮਜਾਲ ਸੀ ਕਿ ਉਚਾਟ ਕਰ ਸਕੇ, ਟੱਕਰਾਂ ਮਾਰ ਕੇ ਮੁੜ ਗਏ। ਮੈਂ ਬੋਲਿਆ ਹੀ ਨਹੀਂ। ਦਿਨੇ ਮੈਨੂੰ ਪੁੱਛਣ ਲੱਗੇ ਤਾਂ ਮੈਂ ਸਾਫ਼ ਕਹਿ ਸੁਣਾਇਆ ਕਿ ਅਜਿਹੇ ਸਮੇਂ ਜੇ ਮੈਨੂੰ ਫੇਰ ਕਦੇ ਟੁੰਬਿਆ ਟੁਣਕਿਆ ਤਾਂ ਮੈਂ ਫੌਰਨ ਅਸਤੀਫਾ ਦੇ ਕੇ ਚਲਾ ਜਾਊਂਗਾ। ਮੇਰੀ ਡਿਊਟੀ ਅਫਸਰਾਂ ਨੂੰ ਸ਼ਿਕਾਰ ਖਿਡਾਉਣਾ ਨਹੀਂ, ਅਤੇ ਜੇ ਮੇਰੀ ਡਿਊਟੀ ਵੀ ਹੈ ਉਹ ਡਿਊਟੀ ਸੰਸਾਰਕ ਪਿੱਛੋਂ ਹੈ, ਪਹਿਲਾਂ ਪਰਮਾਰਥਕ ਡਿਊਟੀ ਮੁੱਖ ਹੈ। ਮੇਰੇ ਇਸ ਪ੍ਰਕਾਰ ਦੇ ਕੋਰੇ ਬਚਨ ਸੁਣ ਕੇ ਉਹ ਟਲ ਗਏ ਅਤੇ ਫੈਸ਼ਨ ਪੂਰਵਕ ਖਿਮਾ ਮੰਗ ਕੇ ਮੈਥੋਂ ਖੇੜਾ ਛੁਡਾਇਆ। ਪਰੰਤੂ ਡਾਕਟਰ ਫਿਸ਼ਰ ਨੂੰ ਮਜ਼ਹਬੀ ਅਸੂਲਾਂ ਦੀ ਛਾਣਬੀਣ ਕਰਨ ਦੀ ਚਰਚਾ ਦਾ ਬਹੁਤ ਸ਼ੌਕ ਸੀ। ਉਸ ਇਕ ਦਿਨ ਗੇੜ ਮੋੜ ਪਾ ਕੇ ਇਹ ਸਵਾਲ ਤੋਰਨਾ ਚਾਹਿਆ ਕਿ ਮਾਸ ਖਾਣਾ ਇਨਸਾਨੀ ਖੁਰਾਕ ਹੈ ਕਿ ਨਹੀਂ। ਮੈਂ ਉਸ ਸਮੇਂ ਮਸਟ ਰਹਿਣਾ ਚਾਹਿਆ ਤੇ ਆਖਿਆ ਕਿ ਇਸ ਦਾ ਉੱਤਰ ਕਿਸੇ ਵੇਲੇ ਸਿਰ ਦਿੱਤਾ ਜਾਊ। ਕੁਦਰਤ ਐਸੀ ਵਰਤੀ ਕਿ ਦੌਰੇ ਦਾ ਮੁਕਾਮ ਇਕ ਦਿਨ ਕੁਝ ਵਡੇਰਾ ਪੈ ਗਿਆ। ਸਾਡਾ ਅਸਬਾਬ ਤੇ ਅਮਲਾ ਸਭ ਪਿੱਛੇ ਰਹਿ ਗਿਆ ਅਤੇ ਅੰਗਰੇਜ਼ ਹੋਰਾਂ ਦੇ ਬਹਿਰੇ ਸ਼ਹਿਰੇ ਖੜੇ ਖਾਨ ਸਾਮੇ ਵੀ ਖਾਣ ਪੀਣ ਦੇ ਸਮਾਨ ਸਣੇ ਪਿੱਛੇ ਹੀ ਰਹਿ ਗਏ। ਅਸੀਂ ਦੋਈ ਘੋੜੇ ਦੌੜਾ ਕੇ ਮੂਹਰੇ ਚਲੇ ਆਏ ਤੇ ਯੋਧਾ ਮਸੂਰਾਂ ਦੇ ਵਿਚਾਲੇ ਕੈਂਪ ਗੱਡਣਾ ਸੀ। ਹੁਣ ਤਹਿਸੀਲ ਸਮਰਾਲਾ ਤੋਂ ਲੁਧਿਆਣੇ ਵਿਚ ਬਦਲੀ ਹੋ ਗਈ ਸੀ। ਬਾਹਰ ਉਦਿਆਨ ਵਿਚ ਤੰਬੂ ਲਾਉਣ ਲਈ ਕੋਈ ਅਟੰਕ ਯੋਗ ਅਸਥਾਨ ਅਗੇਤਰਾ ਹੀ ਦੇਖਭਾਲ ਕੇ ਪਸੰਦ ਕਰਨ ਲੱਗ ਪਏ। ਡਾਕਟਰ ਹੋਰਾਂ ਨੂੰ ਭੁੱਖ ਲੱਗੀ, ਘਾਬਰਨ ਲੱਗੇ। ਇਹ ਲੋਕ ਭੁਖੇਲੇ ਬਹੁਤ ਹੁੰਦੇ ਹਨ, ਜੇ ਵੇਲੇ ਸਿਰ ਇਨ੍ਹਾਂ ਨੂੰ ਖਾਣਾ ਪੀਣਾ ਨਾ ਮਿਲੇ ਤਾਂ ਵਿਆਕਲ ਹੋ ਜਾਂਦੇ ਹਨ। ਮੈਥੋਂ ਪੁੱਛਿਆ ਕਿ ਭੁੱਖ ਕਿਵੇਂ ਮਿਟੇ। ਅਜੇ ਡੰਡਾ ਡੇਰਾ ਚਿਰਕਾ ਆਉਣਾ ਹੈ ਤੇ ਪਿੰਡ ਪਹੁੰਚਣ ਦੀ ਤਾਕਤ ਨਹੀਂ, ਤਾਂ ਮੈਂ ਕਿਹਾ ਬੇਰੀ ਦੇ ਬੇਰ ਹਨ, ਆ ਬੇਰੀ ਖੜੀ ਹੈ, ਇਥੋਂ ਝਾੜ ਕੇ ਖਵਾ ਦਿੰਦਾ ਹਾਂ। ਇਕ ਦੋ ਝਾੜ ਕੇ ਖਵਾਏ ਤਾਂ ਭੁੱਖ ਹੋਰ ਭੜਕ ਉੱਠੀ। ਉਹ ਸਣੇ ਬੂਟੀ ਬੇਰੀ ਉਪਰ ਜਾ ਚੜਿਆ ਤੇ ਹਲੂਣਾ ਦੇ ਕੇ ਝਾਂਬੜ ਲਾ ਦਿੱਤੀ। ਮੈਨੂੰ ਆਖਿਆ ਕਿ ਤੂੰ ਚੁਗ। ਚੋਖੇ ਹੋ ਗਏ ਤਾਂ ਉੱਤਰ ਆਇਆ। ਮੈਂ ਵੰਡੇ ਪਾ ਕੇ ਅੱਧੇ ਉਸ ਨੂੰ ਦੇ ਦਿੱਤੇ ਤੇ ਅੱਧੇ ਆਪ ਛਕਣ ਲੱਗ ਪਿਆ। ਉਸ ਨੇ ਅਜੇ ਚਾਰ ਪੰਜ ਹੀ ਚਬੋਲੇ ਸਨ ਕਿ ਮੈਂ ਲੱਪ ਬੇਰਾਂ ਦੀ ਉਡਾ ਗਿਆ। ਇਹ ਤੇ ਮੈਨੂੰ ਇਕ ਜ਼ਿਮੀਦਾਰ 10-12 ਗੰਨੇ ਕਮਾਦ ਦੇ ਲੈ ਕੇ ਆ ਗਿਆ। ਮੈਂ ਲੈ ਕੇ ਉਸ ਨੂੰ ਇਕ ਦਿੱਤਾ ਕਿ ਲੈ ਚੂਪ ਲੈ, ਤੇਰੇ ਬੇਰ ਖਾਦੇ ਹਜ਼ਮ ਹੋ ਜਾਣਗੇ। ਉਸ ਨੇ ਕਿਹਾ ਕਿ ਤੂੰ ਵੀ ਚੂਪ। ਮੈਂ ਦੰਦਾਂ ਨਾਲ ਦਾੜਨ ਲੱਗ ਪਿਆ ਤਾਂ ਉਸ ਨੇ ਚਾਕੂ ਕੱਢ ਕੇ ਗੰਡੇਰੀਆਂ ਇਕ ਪੋਰੀ ਦੀਆਂ ਹੀ ਬਣਾ ਕੇ ਮਸਾਂ ਚੁਪੀਆਂ ਸਨ ਕਿ ਮੈਂ ਇਤਨੇ ਨੂੰ ਚਾਰ ਪੰਜ ਗੰਨੇ ਦਾੜ ਗਿਆ। ਉਹ ਹੈਰਾਨ ਹੋ ਕੇ ਆਖਣ ਲੱਗਾ ਕਿ ਤੇਰੇ ਦੰਦ ਇਤਨੇ ਕਿਉਂ ਮਜ਼ਬੂਤ ਹਨ? ਤਾਂ ਮੈਂ ਆਖਿਆ ਕਿ ਮੈਂ ਮਾਸ ਨਹੀਂ ਖਾਂਦਾ ਤੇ ਨਾ ਹੀ ਸਾਡੇ ਦੇਸ਼ ਵਿਚ ਤੁਹਾਡੇ ਵਾਂਗੂ ਮਾਸ ਖਾਣ ਦੀ ਬਹੁਤੀ ਵਾਦੀ ਹੈ। ਸਾਡੇ ਵੱਡੇ ਵਡੇਰਿਆਂ ਬਾਪ ਦਾਦੇ ਪੜਦਾਦੇ ਸਾਰਿਆਂ ਦੇ ਦੰਦ ਇਸੇ ਕਰਕੇ ਮਜ਼ਬੂਤ ਚੱਲੇ ਆਉਂਦੇ ਹਨ ਕਿ ਉਹ ਆਦਤਨ ਮਾਸਖੋਰੇ ਨਹੀਂ। ਮਾਸਖੋਰੇ ਜਾਨਵਰਾਂ ਦੇ ਦੰਦ ਮਾਸ ਖਾਣ ਨਾਲ ਕੁਦਰਤਨ ਕਮਜ਼ੋਰ ਨਹੀਂ ਹੁੰਦੇ। ਇਨਸਾਨ ਦੀ ਖੁਰਾਕ ਚੁੱਕੇ ਮਾਸ ਨਹੀਂ, ਇਸ ਲਈ ਲਗਾਤਾਰ ਮਾਸ ਖਾਣ ਨਾਲ ਉਸ ਦੇ ਦੰਦ ਛੋਟੀ ਉਮਰ ਤੋਂ ਹੀ ਜੀਰਣ ਹੋ ਜਾਂਦੇ ਹਨ। ਇਥੋਂ ਤੀਕ ਕੇ ਨਸਲ ਬ ਨਸਲ ਕਮਜ਼ੋਰ ਤੋਂ ਕਮਜ਼ੋਰ ਹੁੰਦੇ ਚਲੇ ਜਾਂਦੇ ਹਨ। ਦਰਿੰਦੇ ਹੈਵਾਨ ਕੱਚਾ ਮਾਸ ਖਾ ਜਾਂਦੇ ਹਨ ਕਿਉਂਕਿ ਕੁਦਰਤ ਨੇ ਹੀ ਉਨ੍ਹਾਂ ਦੇ ਦੰਦਾਂ ਦੀ ਬਣਾਵਟ ਕੱਚਾ ਮਾਸ ਚੀਰ ਫੜ ਕੇ ਖਾਣ ਲਈ ਯੋਗ ਹੈ। ਡਾਕਟਰ ਹੋਰਾਂ ਦੀ ਨਿਸ਼ਾ ਹੋ ਗਈ ਤੇ ਹੱਸ ਕੇ ਕਹਿਣ ਲੱਗਾ, ਉਸ ਦਿਨ ਵਾਲੇ ਪ੍ਰਸ਼ਨ ਦਾ ਉੱਤਰ ਖੂਬ ਮਿਲਿਆ। ਇਸੇ ਤਰ੍ਹਾਂ ਦੀਆਂ ਆਨੰਦ ਵਾਰਤਾ ਹੁੰਦੀਆਂ ਰਹੀਆਂ, ਜਿਨ੍ਹਾਂ ਵਿਚੋਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਬੁੱਤ ਪ੍ਰਸਤੀ ਹੈ ਵਾਲੀ ਵਿਚਾਰ ਚਰਚਾ ਵੀ ਇਸੇ ਡਾਕਟਰ ਫਿਸ਼ਰ ਨਾਲ ਹੋਈ, ਜਿਸ ਦੇ ਲਿਖਣ ਲਈ ਦੀ ਅਧਿਕ ਲੋੜ ਨਹੀਂ। ਕੋਈ ਸਾਲ ਭਰ ਹੀ ਮਸਾਂ ਕੱਟਿਆ ਹੋਊ ਕਿ ਉਸ ਮਹਿਕਮਾ ਪਲੇਗ ਐਨਕਲੂਏਸ਼ਨ ਦੇ ਟੁੱਟਣ ਕਰਕੇ ਡਾਕਟਰ ਹੋਰਾਂ ਨੂੰ ਤਾਂ ਉਥੋਂ ਸੁਭਕ ਦੋਸ਼ ਹੋਣਾ ਪਿਆ, ਪਰ ਜਾਂਦੇ ਜਾਂਦੇ ਮੈਨੂੰ ਤਕੜੀ ਤਰ੍ਹਾਂ ਗੁਲਾਮੀ ਵਿਚ ਜਕੜਨ ਲਈ ਸਿੱਧੇ ਹੀ ਵੱਡੀ ਤਹਿਸੀਲਦਾਰੀ ਦੀ ਜਗ੍ਹਾ ਲਈ ਉਨ੍ਹਾਂ ਮੇਰੀ ਜ਼ੋਰਦਾਰ ਸਿਫਾਰਿਸ਼ ਮੈਥੇ ਪੁੱਛੇ ਬਿਨਾਂ ਹੀ ਸਿੱਧੀ ਲਾਟ ਸਾਹਿਬ ਲਾਹੌਰ ਦੇ ਚੀਫ਼ ਸੈਕਟਰੀ ਪਾਸ ਜਾ ਕੀਤੀ। ਉਸ ਨੇ ਵਾਅਦਾ ਕਰ ਲਿਆ ਅਤੇ ਕਿਹਾ ਕਿ ਅਸਲੀ ਚੈਨਲ ਦੇ ਰਾਹੀਂ ਡੀਸੀ ਰਾਹੀਂ ਹੋ ਕੇ ਇਸ ਦੀ ਦਰਖਾਸਤ ਮੇਰੇ ਤਾਈ ਇੱਕ ਵਾਰ ਪਹੁੰਚਦੀ ਕਰ ਦਿਓ, ਮੈਂ ਪਹਿਲੀ ਜਗ੍ਹਾ ਇਸ ਨੂੰ ਦਵਾ ਦਵਾਂਗਾ। ਔੜਕ ਮੇਰੇ ਪਾਸ ਗੁਪਤ ਗੁੰਦਣਾ ਸਾਰੇ ਦਾ ਸਾਰਾ ਪ੍ਰਗਟ ਕਰਨਾ ਪਿਆ।